भाग ठड़े हर संत तुम्हारे जिन घर धन हर नामा। रब दे प्यारे आ संतां दे भाग वड्डे ने जिन्हां कोल नाम दा खजाना है। तुसी कहोगे फिर असी माड़े भागां लई बैठे आ, सारे संतां दे भाग ते वड्डे हो गए, पर की पता तुहाडे च किन्ने क संत बैठे ने। आखो सतनाम
श्री वाहेगुरु।
संत कौन है? साध संगत जिन्हें अपना जीवन साध्या होया, जेड़ा बकारा तो बचिया होया है, जिन्हों मिलन करके जिदी संगत करके साडे मन नूं शांति आ जाए, उही संत है। आखो
सतनाम।
आनंद आवे, खेड़ा आवे, खुशी हो जाए। साध संगत जी, बस्ता टुटी चौंपड़ी चीर सब छिन्ना कोल कुछ भी ना होवे, पर जिन्ना कोल वाहिगुरु दा नाम है ना, ओ राजा सारी दुनिया दा, राजा सारी दुनिया दा, ओ राजा सारी दुनिया दा। सगली सृष्टि का हर नाम मन भिन्ना, जिदा मन वाहिगुरु दे नाम नाल भिज गया, जेड़ा जुड़ गया, कखां दी छपरी च बैठा भी राजा है, ते जेड़ा टुटिया होया है ओ महिला च बैठा भी कंगाल है। आखो सतनाम
श्री वाहिगुरु।
मारिए मना च झाती, किन्ना क जमा कीता है, किन्ना क जमा कीता होया है, अपने मन नू पुछ के वेखिए। झूठ नहीं बोलेगा कदे, लोकां सामने ते झूठ बोलदे आपां, अपने आप बारे सानू पता है। अपनी जमीर नू पुछ के वेखो असी किथे खलोते हैं, साडा जीवन की है, असी नाम दा धन किन्ना क जमा कीता है, किन्ना क परोपकार कीता है, किन्ना क किसे दे भले वास्ते कम कीते ने। कहने ना रोज नानक नाम चढ़दी कला तेरे भाणे सरबत दा भला, सरबत दा भला किन्ना क मंगिया है। ध्यान देना, वेशवा पुछिया करे फकीरा, तेरी दाढ़ी चंगी है कि मेरे कुत्ते दी पूछ चंगी, मैनू जवाब दे। ओ कहिंदा है आएगा समा ते दसांगा। फकीर कहिंदा है समा आएगा ते दसांगा। फिर थोड़े दिनां पिछों उन्हें फिर सवाल कीता, फकीरा तेरी दाढ़ी चंगी कि मेरे कुत्ते दी पूछ चंगी? कहिंदे आएगा समा दसांगा। अज कल करदे आ बहुत टाइम लंघ गया, ओ रोज पुछिया करे, फकीर क्या करे दसांगा। फकीर नूं पता लग गया कि मेरा अंत समा आ गया, अंत समा मेरा आ गया। पहला पता लग गया, लग जांदा महापुरशां नूं, जिहड़े नाम दे अभ्यासी हुंदे ने ना, उहनां नूं पता लग जांदा। आपां एक दूजे नूं हाथ मिलाउंदे आ, ओ सुणा तेरा क्या हाल है, लोकां नूं पुछदा तूं अपना सुणा भी अंदर दा क्या हाल है, कदी वेख्या? ਦੂਜੇ ਨੂੰ ਤੇ ਪੁੱਛਦਾ ਵੀ ਤੇਰਾ ਕੀ ਹਾਲ ਹੈ, ਨਾਲੇ ਸਵਾਰਨਾ ਕੁਛ ਨੀ, ਐਵੇਂ ਹੀ ਪੁੱਛ ਲੈਂਦੇ ਹਾਂ ਬੱਚੇ ਪੜ੍ਹਦੇ ਕਿ ਨਹੀਂ ਪੜ੍ਹਦੇ, ਜੇ ਨਹੀਂ ਪੜ੍ਹਦੇ ਹੋਣਗੇ ਤਾਂ ਕਿਹੜਾ ਟਿਊਸ਼ਨ ਲਵਾਉਣੀ ਉਹਨਾਂ ਨੂੰ, ਉੱਤੋਂ ਉੱਤੋਂ ਹੀ ਪੁੱਛਣਾ ਕਾਰੋਬਾਰ ਕਿਵੇਂ ਚੱਲਦਾ। ਜੇ ਵਿਚਾਰਾ ਘਾਟੇ 'ਚ ਜਾ ਰਿਹਾ ਤੈਂ ਕਿਹੜਾ ਵਾਧੇ 'ਚ ਲੈ ਜਾਣਾ ਵੀ ਲੈ ਚੱਕ 2 ਲੱਖ ਮੈਂ ਦੇ ਦਿੰਦਾ ਅੱਗੇ ਕਰ ਦਿੰਦੇ ਤੈਨੂੰ, ਪੁੱਛਣਾ ਪੁੱਛਣਾ ਬਸ। ਨਾ ਕਦੇ ਕਿਸੇ ਨੇ 5 ਲੱਖ ਦਿੱਤਾ ਵੀ ਜੇ ਘਾਟੇ 'ਚ ਲੈ ਵਾਧੇ 'ਚ ਕਰ ਲਈਏ, ਤੇ ਨਾ ਕਿਸੇ ਨੇ ਕਿਹਾ ਬੱਚੇ ਤੇਰੇ ਵੱਧ ਪੜ੍ਹਾ ਦਿੰਦੇ ਆ, ਨਹੀਂ ਨਹੀਂ ਉੱਤੋਂ ਉੱਤੋਂ ਪੁੱਛਦੇ ਆ ਆਪਾਂ ਸਾਰੇ। ਪਰ ਕਦੇ ਅੰਦਰ ਦਾ ਹਾਲ ਵੇਖਿਆ ਆਪਣਾ, ਦੂਜਿਆਂ ਨੂੰ ਤੇ ਪੁੱਛਦੇ ਆ ਅੰਦਰ ਦਾ ਕਿਆ ਹਾਲ ਹੈ, ਅੰਦਰ ਝਾਤੀ ਮਾਰ ਕੇ ਵੇਖਾਂਗੇ ਨਾ ਪਤਾ ਫੇਰ ਲੱਗਣਾ ਬੁਰਾਈ ਹਾਲ ਹੈ ਬੁਰਾਈ। ਤੇ ਝਾਤੀ ਕਿਵੇਂ ਵੱਜੇਗੀ, ਝਾਤੀ ਮਾਰਾਂਗੇ ਕਿਵੇਂ, ਜਦੋਂ ਨਾਮ ਦੇ ਅਭਿਆਸੀ ਬਣਾਂਗੇ। ਕਿਸੇ ਰੱਬ ਦੇ ਪਿਆਰਿਆਂ ਤੋਂ ਜਿਹੜੇ ਮਿਲੇ ਹੋਏ ਨੇ, ਜਿਹੜੇ ਇਸ ਰਾਤ ਤੇ ਤੁਰੇ ਨੇ, ਜਦੋਂ ਉਹਨਾਂ ਨੂੰ ਪੁੱਛਾਂਗੇ ਨਾ ਮਹਾਂਪੁਰਸ਼ੋ ਸਾਨੂੰ ਦੱਸੋ ਕਿਹੜਾ ਤਰੀਕਾ ਹੈ ਜਿਹਦੇ ਨਾਲ ਅੰਦਰ ਦੀ ਫੋਟੋ ਸਾਹਮਣੇ ਆ ਜਾਂਦੀ ਹੈ, ਦੱਸੋ ਕਿਹੜਾ ਤਰੀਕਾ ਹੈ, ਫਿਰ ਉਹ ਸਾਨੂੰ ਜੁਗਤੀ ਦੱਸਣਗੇ, ਤਰੀਕਾ ਦੱਸਣਗੇ ਸਾਨੂੰ ਰੱਬ ਦੇ ਪਿਆਰੇ। ਇਹੀ ਅਰਦਾਸ ਗੁਰਸਿੱਖ ਰੋਜ਼ ਕਰਦਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ, ਜਿੰਨਾ ਦਸੰਦੜਿਆ ਦੁਰ ਮਤ ਵੰਜੈ, ਮਿੱਤਰ ਅਸਾਡੜੇ ਸਹੀ ਹੋ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ। ਮਿੱਤਰ ਸਾਡੜੇ ਸੇਈ, ਮਿੱਤਰ ਸਾਡੜੇ ਸੇਈ, ਮਿੱਤਰ ਸਾਡੜੇ ਸੇਈ, ਮਿੱਤਰ ਸਾਡੜੇ ਮਿਲ ਕਰਕੇ ਦੁਰਮਤ ਦਾ ਨਾਸ਼ ਹੋ ਜਾਵੇ, ਹਿਰਦੇ ਚ ਗੁਰਮਤ ਦਾ ਪ੍ਰਕਾਸ਼ ਹੋ ਜਾਵੇ। ਅਰਦਾਸ ਕਰਨੀ ਮਾਰ ਦੇ ਚਰਨਾਂ ਵਿੱਚ, ਜਿੰਨਾ ਦਸੰਦੜਿਆ ਦੁਰਮਤ ਮੰਨੋ, ਜਿੰਨਾ ਦਸੰਦੜਿਆ ਦੁਰਮਤ ਸਾਡੜੇ ਸੇਈ, ਮਿੱਤਰ 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 ਸਾਡੜੇ ਸੇਈ।
ਬਿਰਲੇ ਕੇਈ ਸੰਦੜਿਆ ਦੁਰ ਮਤ ਵੰਜੇ ਮਿੱਤਰ ਸਾਡੜੇ ਸੇਈ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਜਿਨ੍ਹਾਂ ਦੇ ਮਿਲ ਕਰਕੇ ਗੁਰਮਤ ਦਾ ਪ੍ਰਕਾਸ਼ ਹੋਵੇ ਮਨ ਮਤ ਨਿਕਲ ਜੇ ਸਾਡੇ ਅੰਦਰੋਂ ਰੱਬ ਦੇ ਪਿਆਰਿਆਂ ਤੋਂ ਜੁਗਤੀ ਮਿਲਦੀ ਹੈ ਪਹਿਲਾਂ ਪਤਾ ਲੱਗ ਜਾਂਦਾ ਕਦੋਂ ਜਾਣਾ ਹੈ ਸਾਧ ਸੰਗਤ ਜਿਹੜੇ ਨਾਮ ਦੇ ਅਭਿਆਸੀ ਨੇ ਉਹਨਾਂ ਗੁਰਮੁਖਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਅਭਿਆਸੀ ਪੁਰਸ਼ ਨੇ ਜਾਣਾ ਹੋਵੇ ਨਾ ਸੰਸਾਰ ਵਿੱਚੋਂ ਜਿਹੜਾ ਰੋਜ਼ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠਦਾ ਇੱਕ ਘੰਟਾ ਦੋ ਘੰਟੇ ਸਿਮਰਨ ਕਰਦਾ ਉਹਦੇ ਜਾਣ ਤੋਂ ਛੇ ਮਹੀਨੇ ਪਹਿਲਾਂ ਉਹਨੂੰ ਪਤਾ ਲੱਗ ਜਾਂਦਾ ਵੀ ਅੱਜ ਤੋਂ ਛੇ ਮਹੀਨੇ ਬਾਅਦ ਮੇਰੀ ਮੌਤ ਹੋ ਜਾਣੀ ਜਿਹੜੇ ਸਵਾਸ ਚੱਲਦੇ ਨੇ ਨਾ ਇਹ ਇੱਕ ਲੈ ਵਿੱਚ ਚੱਲ ਰਹੇ ਨੇ ਮੌਤ ਤੋਂ ਛੇ ਮਹੀਨੇ ਪਹਿਲਾਂ ਉਹਨਾਂ ਵਿੱਚ ਹੇਰਾ ਫੇਰੀ ਹੋ ਜਾਂਦੀ ਹੈ ਭਾਵ ਕਹਿਣ ਦਾ ਫਰਕ ਪੈ ਜਾਂਦਾ ਉਹਨਾਂ ਦੇ ਚੱਲਣ ਵਿੱਚ ਜਿਹੜਾ ਰੋਜ਼ ਚੌਂਕੜਾ ਮਾਰ ਕੇ ਬੈਠਦਾ ਹੈ ਜਦੋਂ ਸਵੇਰੇ ਉੱਠੇਗਾ ਮਾਰੇਗਾ ਚੌਂਕੜਾ ਜਦੋਂ ਨਾਮ ਦਾ ਅਭਿਆਸ ਕਰਦਾ ਨਾਲ ਦੀ ਨਾਲ ਪਤਾ ਲੱਗ ਜਾਂਦਾ ਹੈ ਵੀ ਅੱਜ ਮੇਰੇ ਅੰਦਰੋਂ ਸਵਾਸਾਂ ਦੀ ਗੰਢ ਖੁੱਲ ਗਈ ਗੰਢ ਹੈ ਖੁੱਲ ਜਾਂਦੀ ਜਦੋਂ ਉਹ ਸਵਾਸਾਂ ਦੀ ਗੰਢ ਅੰਦਰਲੀ ਖੁੱਲਦੀ ਹੈ ਨਾ ਉਦੋਂ ਪੂਰੇ ਛੇ ਮਹੀਨੇ ਬਾਅਦ ਬੰਦੇ ਦੀ ਮੌਤ ਹੁੰਦੀ ਹੈ ਸਾਨੂੰ ਤੇ ਪਤਾ ਹੀ ਨਹੀਂ ਲੱਗਣਾ ਸਾਨੂੰ ਤੇ ਪਤਾ ਹੀ ਉਦੋਂ ਲੱਗਣਾ ਜਦੋਂ ਭਾਣਾ ਵਰਤਣਾ ਖੁਸ ਸਤਨਾ
ਸ੍ਰੀ ਵਾਹਿਗੁਰੂ
ਆਪਾਂ ਤੇ ਉਵੇਂ ਜਿਵੇਂ ਤੁਰੇ ਫਿਰਦੇ ਹਾਂ ਸਾਨੂੰ ਤੇ ਪਤਾ ਹੀ ਨਹੀਂ ਲੱਗਣਾ ਪਰ ਰੱਬ ਦੇ ਪਿਆਰਿਆਂ ਨੂੰ ਪਤਾ ਪਹਿਲਾਂ ਲੱਗ ਜਾਂਦਾ ਹੈ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਜਾਣ ਤੋਂ ਪਹਿਲਾਂ ਕਹਿਤਾ ਸੀ ਮਹਾਰਾਜ ਜੀ ਕਹਿੰਦੇ ਚੱਲੇ ਹਾਂ ਹੁਣ ਆਉਣਾ ਨਹੀਂ ਸੰਤ ਮਹਾਰਾਜ ਕਹਿੰਦੇ ਬਾਬਾ ਕਿਸ਼ਨ ਸਿੰਘ ਜੀ ਅੱਗੇ ਜਾਂਦੇ ਹੋ ਐਦਕੀ ਰਹਿਣ ਦਿਓ ਹੁਣ ਸਰੀਰ ਬਿਰਧ ਹੋ ਗਿਆ 70 ਸਾਲ ਦੀ ਉਮਰ ਹੋ ਗਈ ਕਹਿੰਦੇ ਵੀਰ ਜੀ ਐਦਕੀ ਜਾਣ ਦਿਓ ਮੁੜ ਕੇ ਨਹੀਂ ਜਾਂਦੇ ਪਤਾ ਸੀ ਵੀ ਆਉਣਾ ਹੀ ਨਹੀਂ ਉੱਥੇ ਜਾ ਕੇ ਮਹਾਂਪੁਰਖਾਂ ਨੇ ਪੁੱਛਿਆ ਸੀ ਵੀ ਕਿਵੇਂ ਜੇ ਕੋਈ ਇੱਥੇ ਸਰੀਰ ਛੱਡ ਜਾਵੇ ਉਹਦਾ ਸਰੀਰ ਇੰਡੀਆ ਕਿਵੇਂ ਪਹੁੰਚਦਾ ਹੈ ਕਿੰਨੇ ਦਿਨ ਲੱਗ ਜਾਂਦੇ ਨੇ ਸਾਰਾ ਪੁੱਛ ਲਿਆ ਸੀ ਪਹਿਲਾਂ ਹੀ ਮਹਾਰਾਜ ਨੇ ਸਭ ਕੁਝ ਦੱਸ ਦਿੱਤਾ ਸੀ ਪਹਿਲਾਂ ਪਤਾ ਲੱਗ ਜਾਂਦਾ ਉਹਨਾਂ ਨੂੰ ਜਾਣ ਤੋਂ ਜਿਹੜੇ ਨਾਮ ਦੇ ਅਭਿਆਸੀ ਨੇ ਦੱਸ ਦੇਣਗੇ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਮੇਰੀ ਜਾਨ ਨਿਕਲ ਸਾਨੂੰ ਨਹੀਂ ਪਤਾ ਲੱਗਣਾ ਜੇ ਕਿਤੇ ਚੌਂਕੜਾ ਮਾਰ ਕੇ ਵਾਹਿਗੁਰੂ ਜਪਦੇ ਹੋਵਾਂਗੇ ਫੇਰ ਹੀ ਪਤਾ ਲੱਗਣਾ ਪਰ ਇਸ ਪਾਸ ਤੇ ਕਦੇ ਪੈ ਹੀ ਨਹੀਂ ਇੱਧਰ ਤੇ ਕਦੇ ਧਿਆਨ ਹੀ ਨਹੀਂ ਦਿੱਤਾ ਹੁਣ ਸਾਧ ਸੰਗਤ ਜੀ ਪਤਾ ਲੱਗ ਗਿਆ ਮਹਾਂਪੁਰਖਾਂ ਨੂੰ ਕਿ ਮੈਂ ਚਲੇ ਜਾਣਾ ਪਤਾ ਲੱਗ ਗਿਆ ਸੀ ਕੌਲਾਂ ਨੂੰ ਕਹਿੰਦੀ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਸਾਹਮਣੇ ਬਹਿ ਜਾਓ ਮੇਰੀ ਜਾਨ ਨਿਕਲ ਰਹੀ ਹੈ ਪਤਾ ਬਾਬਾ ਬੁੱਢਾ ਜੀ ਨੂੰ ਪਤਾ ਸੀ ਕਿ ਅੱਜ ਮੈਂ ਚੱਲਿਆ ਪਤਾ ਸਾਧ ਸੰਗਤ ਉਹ ਫਕੀਰ ਨੇ ਕਹਿੰਦੇ ਪਤਾ ਲੱਗ ਗਿਆ ਵੀ ਹੁਣ ਮੇਰੀ ਜਾਨ ਨਿਕਲ ਰਹੀ ਹੈ ਥੋੜੇ ਸਮਾਂ ਹੀ ਹੈ ਮੇਰਾ ਉਸੇ ਸਮੇਂ ਕਹਿੰਦੇ ਜਾਓ ਭਾਈ ਉਹ ਵੇਸ਼ਵਾ ਨੂੰ ਲਿਆਓ ਸਦਕੇ ਮਹਾਂਪੁਰਖਾਂ ਦੇ ਜਿਹੜੇ 8-10 ਸੰਗੀ ਇਕੱਠੇ ਹੋਏ ਆਲੇ ਦੁਆਲੇ ਵੀ ਜਾਨ ਨਿਕਲ ਰਹੀ ਲਿਆਂਦਾ ਵੇਸ਼ਵਾ ਨੂੰ ਬੁਲਾ ਕੇ ਜਦੋਂ ਆ ਗਈ ਨਾ ਮਹਾਂਪੁਰਸ਼ ਕਹਿੰਦੇ ਤੂੰ ਮੈਨੂੰ ਬੜੀ ਵਾਰੀ ਸਵਾਲ ਕੀਤਾ ਹੈ ਕਿ ਤੇਰੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਲੈ ਅੱਜ ਜਵਾਬ ਦੇਣ ਲੱਗਿਆ ਕਹਿੰਦੇ ਦੱਸੋ ਫਕੀਰ ਨੇ ਜਵਾਬ ਦਿੱਤਾ ਕਹਿੰਦੇ ਤੇਰੀ ਦਾੜੀ ਤੇਰੀ ਕੁੱਤੇ ਦੀ ਪੂਛ ਨਾਲੋਂ
ਮੇਰੀ ਦਾੜੀ ਸੈਂਕੜੇ ਨਹੀਂ ਹਜ਼ਾਰਾਂ ਗੁਣਾ ਚੰਗੀ ਹੈ। ਉਹ ਕਹਿੰਦੇ ਬਾਬਾ ਜੀ ਇਹ ਤੇ ਠੀਕ ਹੈ, ਇਹ ਸਵਾਲ ਦਾ ਜਵਾਬ ਪਹਿਲਾਂ ਕਿਉਂ ਨਹੀਂ ਦਿੱਤਾ? ਮੈਂ ਤੇ ਬਹੁਤ ਵਾਰ ਪੁੱਛਿਆ ਤੁਹਾਨੂੰ, ਕਦੇ ਦੱਸਿਆ ਹੀ ਨਹੀਂ ਤੁਸੀਂ। ਇਹ ਗੱਲ ਪਹਿਲਾਂ ਵੀ ਕਹਿ ਸਕਦੇ ਸੀ, ਕਈ ਸਾਲਾਂ ਤੋਂ ਤੁਹਾਨੂੰ ਰੋਜ਼ ਪੁੱਛਦੀ ਹਾਂ ਮੈਂ, ਅੱਗੇ ਕਦੇ ਕਿਉਂ ਨਹੀਂ ਦੱਸਿਆ, ਅੱਜ ਕਿਉਂ ਦੱਸਿਆ? ਮਹਾਂਪੁਰਸ਼ ਕਹਿਣ ਲੱਗੇ, ਮਾਣ ਨਹੀਂ ਕਰੀਦਾ ਕਦੇ ਵੀ ਕਿ ਮੈਂ ਪੂਰਾ ਹੋ ਗਿਆ, ਮੈਂ ਅਡੋਲ ਹਾਂ, ਮੈਂ ਡੋਲਾਂਗਾ ਨਹੀਂ। ਇਸ ਮਨ ਦਾ ਕੀ ਭਰੋਸਾ ਸੀ ਕਿੱਥੇ ਡੋਲ ਜਾਂਦਾ? ਮਨ ਫੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਤਾ। ਇਸ ਮਨ ਦਾ ਕੀ ਭਰੋਸਾ ਸੀ, ਇਸ ਮਨ ਨੇ ਕਿੱਥੇ ਡੋਲ ਜਾਣਾ ਸੀ? ਅੱਜ ਮੈਨੂੰ ਪਤਾ ਜਾਨ ਨਿਕਲ ਰਹੀ ਹੈ, ਆਖਰੀ ਸਵਾਸ ਹੈ ਮੇਰਾ, ਆਖਰੀ ਸਮਾਂ, ਅੱਜ ਮੈਂ ਚਿੱਟੀ ਚਾਦਰ ਵਰਗਾ ਬੇਦਾਗ ਜੀਵਨ ਲੈ ਕੇ ਚੱਲਿਆ। ਅੱਜ ਮੈਨੂੰ ਪਤਾ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਚੰਗੀ ਹੈ। ਜੇ ਮੇਰੇ ਜੀਵਨ ਵਿੱਚ ਕੋਈ ਗਲਤੀ ਹੋ ਜਾਂਦੀ, ਮੇਰੇ ਤੋਂ ਕੋਈ ਭੁੱਲ ਹੋ ਜਾਂਦੀ, ਫਿਰ ਤੇਰੇ ਕੁੱਤੇ ਦੀ ਪੂਛ ਇਹਦੇ ਨਾਲੋਂ ਚੰਗੀ ਸੀ। ਫਿਰ ਉਹਦਾ ਉਹ ਚੰਗੀ ਸੀ। ਗੁਰਮੁਖੋ, ਜੇ ਗੁਰੂ ਦਾ ਬਾਣਾ ਪਾਇਆ ਅਰਦਾਸ ਕਰਨੀ ਕਿ ਚਿੱਟੀ ਚਾਦਰ ਵਰਗਾ ਜੀਵਨ ਲੈ ਕੇ ਜਾਈਏ, ਦੁਨੀਆਂ ਚੋਂ ਕੋਈ ਦਾਗ ਨਾ ਲੱਗੇ। ਦਾਗ ਇਹਦੇ ਤੋਂ ਸਤਿਗੁਰੂ ਬਚਾ ਕੇ ਰੱਖਣ। ਬੇਦਾਗ ਜੀਵਨ ਕਿਸੇ ਵਿਰਲੇ ਗੁਰਮੁਖ ਦਾ ਹੁੰਦਾ ਹੈ, ਜਿਹਦੇ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਤੇ ਮਨ ਦਾ ਕੋਈ ਭਰੋਸਾ ਨਹੀਂ, ਕਦੇ ਆਪਣੇ ਆਪ ਨੂੰ ਇਹ ਨਾ ਕਹੀਏ ਕਿ ਪੂਰੇ ਹੋ ਗਏ। ਪੂਰਾ ਤੇ ਉਹਦਾ ਨਾਮ ਹੀ ਹੈ, ਜਾਂ ਨਾਮ ਜਪ ਕੇ ਪੂਰੇ ਹੋਣਾ ਹੈ। ਮਰਨ ਤੋਂ ਬਾਅਦ ਕਈ ਕਹਿੰਦੇ ਨਾ ਫਲਾਣਾ ਤੇ ਪੂਰਾ ਹੋ ਗਿਆ, ਜਿਉਂਦਾ ਗੁਰਦੁਆਰੇ ਨਹੀਂ ਗਿਆ, ਜਿਉਂਦੇ ਨੇ ਸਤਸੰਗਤ ਨਹੀਂ ਕੀਤੀ, ਜਿਉਂਦੇ ਨੇ ਕਦੇ ਸੇਵਾ ਨਹੀਂ ਕੀਤੀ, ਜਿਉਂਦਾ ਅਧੂਰਾ ਤੇ ਮਰ ਕੇ ਪੂਰਾ ਕਿੱਦਾਂ ਬਣ ਗਿਆ? ਪੂਰਾ ਉਹ ਹੈ ਜਿਹੜਾ ਜਿਉਂਦਾ ਪੂਰਾ ਹੈ ਤੇ ਉਹ ਮਰਨ ਤੋਂ ਬਾਅਦ ਵੀ ਪੂਰਾ ਹੈ। ਜਿਉਂਦਾ ਅਧੂਰਾ ਮਰ ਕੇ ਪੂਰਾ ਕਿੱਦਾਂ ਬਣ ਜੂ? ਜਿਹੜਾ ਜਿਉਂਦਾ ਕਮਾਈ ਕਰਦਾ 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 ਪੂਰਾ ਹੋ ਗਿਆ, ਮਰਨ ਤੋਂ ਬਾਅਦ ਵੀ ਪੂਰਾ ਤੇ ਜਿਉਂਦਾ ਵੀ ਪੂਰਾ। ਜਿਹਨੇ ਆਪਣੀ ਜ਼ਿੰਦਗੀ ਵਿੱਚ ਕੋਈ ਕਮਾਈ ਨਹੀਂ ਕੀਤੀ, ਸੇਵਾ ਸਿਮਰਨ ਨਾਲ ਨਹੀਂ ਜੁੜਿਆ, ਉਹ ਜਿਉਂਦਾ ਵੀ ਅਧੂਰਾ ਹੈ ਤੇ ਮਰਿਆ ਵੀ ਅਧੂਰਾ, ਉਹ ਪੂਰਾ ਕਿੱਦਾਂ ਬਣ ਗਿਆ? ਅਰਦਾਸ ਇਹੀ ਮਹਾਰਾਜ ਕਿਰਪਾ ਹੀ ਰੱਖਿਓ, ਇਹ ਮਨ ਕਿਤੇ ਡੋਲ ਨਾ ਜਾਵੇ, ਬੜਾ ਤਕੜਾ ਸੱਪ ਹੈ ਜ਼ਹਿਰੀ। ਇਹ ਜਿਹੜਾ ਮਨ ਹੈ ਨਾ, ਸੱਪ ਨਿਕਲ ਆਵੇ ਕਿਵੇਂ ਰੌਲਾ ਪਾਉਂਦੇ ਹਾਂ ਸਾਰੇ ਆਪਾਂ, ਸੱਪ ਆ ਗਿਆ ਡਰਦੇ ਹਾਂ ਸਾਰੇ, ਪਰ ਮਨ ਇਹ ਸਭ ਤੋਂ ਜ਼ਹਿਰੀ ਸੱਪ ਹੈ, ਸਭ ਤੋਂ ਜ਼ਹਿਰੀ।
ਮਨ ਸੱਪ ਸਭਨਾ ਤੋਂ ਜ਼ਹਿਰੀ,
ਸਭ ਤੋਂ ਜ਼ਹਿਰੀ ਹੈ। ਉਹ ਤੇ ਕਿਤੇ ਹੀ ਡੰਗ ਮਾਰਦਾ ਹੈ, ਇਹ ਹਰ ਵੇਲੇ ਹੀ ਡੰਗਦਾ। ਗੁਰਦੁਆਰੇ ਜਾਣ ਲੱਗਦੇ ਆ ਮਨ ਡੰਗ ਮਾਰਦਾ, ਛੱਡ ਪਰਾਂ ਕੀ ਲੈਣਾ, ਦਸਵੰਦ ਦੇਣ ਲੱਗਦੇ ਆ ਸੌ ਦੀ ਕੀ ਲੋੜ, ਦਸ ਹੀ ਬਥੇਰੇ ਹੈ। ਡੰਗ ਮਾਰਦਾ ਹਰ ਸਮੇਂ, ਉੱਠਣ ਲੱਗਦੇ ਆ ਡੰਗ ਮਾਰਦਾ ਛੱਡ ਪਰਾਂ। ਸੰਗਤ ਵਿੱਚ ਚੰਗੇ ਭਲੇ ਬੈਠੇ ਹੁੰਦੇ ਆ, ਇੱਥੇ ਵੀ ਡੰਗ ਮਾਰਦਾ, ਘੜੀ ਕੰਨੀ ਵੇਖ ਟਾਈਮ ਹੋ ਗਿਆ ਸਵੇਰੇ ਦਫ਼ਤਰ ਨਹੀਂ ਜਾਣਾ, ਆਖੋ
ਸਤਨਾ।
ਇੱਥੇ ਵੀ ਕਈਆਂ ਨੂੰ ਡੰਗ ਮਾਰਦਾ, ਕਈ ਤੇ ਕਹਿੰਦੇ ਬਹਿ ਜਾ ਤੂੰ ਟਿਕ ਕੇ, ਤੇਰਾ ਤੇ ਸੁਭਾਅ ਹੈ ਡੰਗ ਮਾਰਨਾ, ਪਰ ਕਈਆਂ ਨੂੰ ਫਿਰ ਜ਼ਹਿਰ ਚਾੜੀ ਜਾਂਦੀ ਹੈ। ਕਈ ਵੇਖ ਹੀ ਲੈਂਦੇ ਘੜੀ ਲੇਟ ਹੋ ਗਏ, ਚਲੋ ਚੱਲੀਏ, ਡੰਗ ਮਾਰ ਗਿਆ। ਇਹ ਮਨ ਹੀ ਹੈ ਜਿਹੜਾ ਟਿਕ ਕੇ ਨਹੀਂ ਬਹਿਣ ਦਿੰਦਾ, ਤੇ ਜੇ ਕਿਤੇ ਇਹਦੇ ਤੇ ਕੰਟਰੋਲ ਹੋਵੇ ਫਿਰ ਤੇ ਫਿਰ ਘੜੀ ਕੰਨੀ ਵੇਖਣ ਦਾ ਕੀ ਮਤਲਬ, ਫਿਰ ਤੇ ਭਾਵੇਂ ਸਾਰੀ ਰਾਤ ਲੱਗੇ ਰਹੋ, ਪਰ ਇਹੀ ਹੈ ਅੰਦਰੋਂ ਬੈਠਿਆ ਹੀ ਤੰਗ ਕਰਦਾ। ਉਹ ਕਿਤੇ ਕਿਤੇ ਨਹੀਂ ਹਰ ਵੇਲੇ ਡੰਗ ਮਾਰਦਾ,
ਸਾਰੇ
ਕਦੇ ਕਦੇ ਨਹੀਂ ਇਹ ਹਰ ਵੇਲੇ ਡੰਗ ਮਾਰਦਾ ਹਰ ਸਮੇਂ ਫਿਰ ਕਰੀਏ ਕੀ ਬੱਸ ਵਿੱਚ ਵੀ ਆਉਂਦਾ ਆਉਂਦਾ ਜੇ ਕੋਈ ਚੰਗਾ ਸਪੇਰਾ ਆ ਜੇ ਆਖੋ ਸਪਨਾ
ਸ੍ਰੀ ਵਾਹਿਗੁਰੂ
ਸਪੇਰਾ ਆ ਜੇ ਨਾ ਚੰਗਾ ਉਹਨੇ ਫਿਰ ਇਹ ਸੱਪ ਨੂੰ ਮਨ ਰੂਪੀ ਜ਼ਹਿਰੀ ਸੱਪ ਨੂੰ ਕੀਲ ਕੇ ਗੁਰਮਤ ਦੀ ਪਟਾਰੀ ਚ ਬੰਦ ਕਰ ਦੇਣਾ ਤੇ ਸਪੇਰਾ ਕਿਹੜਾ ਹੋਵੇ ਕੋਈ ਐਸਾ ਜਿਹਦੇ ਕੋਲ ਬਾਣੀ ਦੀ ਬੀਨ ਹੋਵੇ ਬੀਨ ਬਾਣੀ ਦੀ ਹੈ ਤੇ ਸਪੇਰਾ ਉਹ ਭਾਵੇਂ ਕੋਈ ਰਾਗੀ ਹੋਵੇ ਭਾਵੇਂ ਕੋਈ ਢਾਡੀ ਹੋਵੇ ਭਾਵੇਂ ਕੋਈ ਕਥਾ ਵਾਚਕ ਹੋਵੇ ਭਾਵੇਂ ਕੋਈ ਸੰਤ ਹੋਵੇ ਕੋਈ ਹੋਵੇ ਭਾਵੇਂ ਬਾਣੀ ਦੀ ਬੀਨ ਹੋਵੇ ਕੱਲੀ ਬੀਣ ਨਾਲ ਵੀ ਗੱਲ ਨਹੀਂ ਬਣਦੀ ਕਈ ਸਵੇਰੇ ਆਟਾ ਮੰਗਣ ਦੇ ਮਾਰੇ ਜੇਬ ਚ ਪਾਈ ਫਿਰਦੇ ਨੇ ਬੀਣ ਹੈ ਉਹਨਾਂ ਕੋਲ ਪੋਟਲੀ ਚ ਪਾਈ ਹੁੰਦੀ ਹੈ ਪਰ ਜੇ ਉਹਨਾਂ ਨੂੰ ਕਹੋ ਨਾ ਵੀ ਜੇ ਕਿਸੇ ਨੂੰ ਸੱਦ ਲਓ ਵੀ ਆ ਜਾ ਭਾਈ ਸਾਡੇ ਘਰ ਸੱਪ ਕੱਢਣਾ ਆਈ ਮਾੜਾ ਜਾ ਉਹ ਬੀਣ ਤੇ ਵਜਾਊ ਪਰ ਜੇ ਵਜਾਉਣੀ ਨਹੀਂ ਨਾ ਆਉਂਦੀ ਫਿਰ ਸੱਪ ਨਹੀਂ ਆਉਂਦਾ ਫਿਰ ਨਹੀਂ ਆਉਂਦਾ ਸੱਪ ਤੇ ਜੇ ਚੰਗਾ ਸਪੇਰਾ ਹੋਵੇ ਤੇ ਕਿਤੇ ਬੀਣ ਵਜਾਵੇ ਉਹ ਸੱਪ ਆਉਂਦਾ ਹੀ ਨਹੀਂ ਉਹ ਸੱਪ ਨੂੰ ਨਚਾ ਵੀ ਨਹੀਂ ਦੇ ਵਾਹ 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 ਹੁਣ ਇਹ ਕਿੱਥੇ ਸਤਿ ਸ੍ਰੀ ਅਕਾਲ ਕਿੱਥੇ ਕਹੀਏ ਪਤਾ ਹੀ ਨਹੀਂ ਲੱਗਦਾ ਚਲੋ ਇਹਨਾਂ ਦੀਆਂ ਬੋਲੀਆਂ ਨੂੰ ਇਹੀ ਸਮਝਦੇ ਇਹਨਾਂ ਦੇ ਬਾਣੇ ਇਹਨਾਂ ਦੇ ਜਿਹੜੇ ਬੋਲੇ ਹੈ ਨੰਗਾ ਸਿੰਘਾਂ ਦੇ ਬੋਲੇ ਹੁਣ ਆਪਾਂ ਕਿਤੇ ਇਹਨਾਂ ਤੇ ਖੜ ਜਾਓ ਸਮਝ ਹੀ ਨਹੀਂ ਆਉਂਦੀ ਵੀ ਕਹਿੰਦੇ ਕੀ ਸੋ ਇਹ ਵੀ ਆਨੰਦ ਹੈ। ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਸਾਰਿਆਂ ਤੋਂ ਵੱਖਰਾ ਹੀ ਦਿਸਦਾ ਫਰਲਾ ਆਖੋ ਸਤਨਾਮ। ਬੈਠੇ ਤੇ ਸਾਰੇ ਹੀ ਹੈ, ਪਰ ਇਹ ਬਾਣਾ ਹੈ ਕਿਸੇ ਦਾ? ਇਹ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਮਹਾਰਾਜ ਜੀ ਨੇ। ਇਹ ਜਿਹੜਾ ਫਰਲਾ ਸਜਾਇਆ ਹੈ, ਇਹ ਬਾਬਾ ਫਤਿਹ ਸਿੰਘ ਤੋਂ ਸ਼ੁਰੂ ਹੋਇਆ। ਆ ਜਿਹੜੀ ਉੱਚੀ ਦਸਤਾਰ ਬੰਨਣੀ ਹੈ ਆਪਾਂ, ਦੂਜੀ ਉੱਚੀ ਦਸਤਾਰ। ਬਾਬਾ ਫਤਿਹ ਸਿੰਘ ਜੀ ਖੇਡਦੇ ਸੀ ਇੱਕ ਵਾਰੀ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ ਖੇਡ ਰਹੇ ਆ, ਤੇ ਬਾਬਾ ਫਤਿਹ ਸਿੰਘ ਜੀ ਆ ਗਏ, ਕਹਿੰਦੇ ਮੈਂ ਵੀ ਖੇਡਣਾ। ਕਹਿੰਦੇ ਤੂੰ ਨੀ ਖੇਡ ਸਕਦਾ, ਤੂੰ ਛੋਟਾ ਹੈ, ਇਹ ਵੱਡਿਆਂ ਦੀ ਖੇਡ ਹੈ। ਕਈ ਛੋਟਿਆਂ ਦੀਆਂ ਖੇਡਾਂ ਹੁੰਦੀਆਂ, ਕਈ ਵੱਡਿਆਂ ਦੀਆਂ ਖੇਡਾਂ ਹੁੰਦੀਆਂ, ਛੋਟੇ ਨੀ ਖੇਡਦੇ, ਤੂੰ ਨੀ ਖੇਡ ਸਕਦਾ, ਜਾ ਮੁੜ ਜਾ। ਬਾਬਾ ਫਤਿਹ ਸਿੰਘ ਜੀ ਕਹਿੰਦੇ ਮੈਂ ਛੋਟਾ? ਕਹਿੰਦੇ ਹਾਂ। ਅੰਦਰ ਚਲੇ ਗਏ। ਬਾਬਾ ਫਤਿਹ ਸਿੰਘ ਜੀ ਨੇ ਫਿਰ ਪੰਜ ਦਸਤਾਰਾਂ ਇਕੱਠੀਆਂ ਹੀ ਬੰਨ ਲਈਆਂ, ਪੰਜ ਦਸਤਾਰਾਂ ਉੱਚੀ ਸਾਰੀ ਦਸਤਾਰ ਬੰਨ ਕੇ ਆ ਕੇ ਵਿਚਾਲੇ ਖੜ ਗਏ। ਕਹਿੰਦੇ ਹੁਣ ਤੇ ਤੁਹਾਡੇ ਤੋਂ ਵੀ ਉੱਚਾ ਹੋ ਗਿਆ ਕੋ
ਸਤਨਾਮ।
ਉਹ ਚੋਜ ਵੇਖੋ ਗੁਰੂ, ਇੱਕ ਹੋਰ ਵੀ ਫੌਜ ਬੈਠੀ ਹੈ। ਧਿਆਨ ਦਿਓ ਭਾਈ, ਇੱਧਰ ਸੁਰਤੀ ਜੋੜੋ ਜਰਾ, ਧਿਆਨ ਇੱਧਰ ਦਿਓ। ਠੀਕ ਹੈ ਚਲੋ, ਇਹ ਵੀ ਤੁਸੀਂ ਹੱਸ ਲੈਂਦੇ ਹੋ, ਪਰ ਇੱਧਰ ਵੀ ਜਰਾ ਧਿਆਨ ਦਿਓ ਗੱਲ ਵੱਲ। ਯੁੱਗ ਸਾਧ ਸੰਗਤ, ਬਾਬਾ ਫਤਿਹ ਸਿੰਘ ਜੀ ਜਦੋਂ ਆਏ, ਦਸਤਾਰ ਉੱਚੀ ਸਾਰੀ ਸਜਾਈ ਹੈ, ਕਹਿੰਦੇ ਹੁਣ ਤੇ ਤੁਹਾਡੇ ਤੋਂ ਵੀ ਵੱਡਾ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਖੜੇ ਵੇਖਦੇ ਆ, ਦਸਤਾਰ ਬੜੀ ਸੋਹਣੀ ਲੱਗੀ ਮਹਾਰਾਜ ਨੂੰ, ਉੱਚੀ ਦਸਤਾਰ। ਮਹਾਰਾਜ ਨੇ ਉਸੇ ਦਿਨ ਤੋਂ ਪੰਜ ਸਿੰਘ ਹੋਰ ਥਾਪਤੇ, ਬਾਬਾ ਫਤਿਹ ਸਿੰਘ ਨੂੰ ਇਹਨਾਂ ਦਾ ਮੋਹਰੀ ਥਾਪਿਆ ਖੁਸ
ਸਤਨਾਮ।
ਨਿਹੰਗਾ ਸਿੰਘਾਂ ਦੇ ਸਭ ਤੋਂ ਪਹਿਲਾਂ ਆ ਜਿਹੜੀ ਦਸਤਾਰ ਹੈ, ਇਹਦੇ ਮੋਹਰੀ ਬਾਬਾ ਫਤਿਹ ਸਿੰਘ ਨੇ, ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ। ਨਿੱਕੀ ਜੀ ਉਮਰ ਸੀ, ਵੇਖੋ ਕਿਹੋ ਜਿਹੇ ਚੋਜ। ਆ ਆਮ ਬੱਚੇ ਰਲ ਜਾਣਗੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨਾਲ, ਉਹ ਤੇ ਉਹੀ ਸਨ, ਉਹੀ ਕਈ ਕਹਿਣਗੇ ਤੇ ਗੁਰੂ ਗੋਬਿੰਦ ਸਿੰਘ ਹੀ ਆ ਗਏ, ਇਹ ਬਾਬਾ ਫਤਿਹ ਸਿੰਘ ਜੋਰਾ ਸਿੰਘ ਹੀ ਆ ਗਏ, ਸਾਹਿਬਜ਼ਾਦੇ ਜੰਮਣ ਮਰਨ ਦੇ ਗੇੜ ਚ ਆਉਣਗੇ ਕਿਤੇ, ਨਹੀਂ ਨਹੀਂ। ਸੋ ਸਾਧ ਸੰਗਤ ਧਿਆਨ ਦੇਣਾ, ਮਨ ਜ਼ਹਿਰੀ ਸੱਪ ਹੈ, ਕੀਲਿਆ ਜਾ ਸਕਦਾ ਹੈ। ਸਪੇਰਾ ਹੋਵੇ ਤਕੜਾ, ਬੀਣ ਵਜਾਉਣੀ ਆਉਂਦੀ ਹੋਵੇ, ਲੰਘਿਆ ਜਾਂਦਾ ਹੋਵੇ ਸਪੇਰਾ, ਆਵਾਜ਼ ਮਾਰ ਲਓ ਲੈ ਬਈ ਆਈ ਮਾੜਾ ਜਿਹਾ। ਤੇ ਜੇ ਸਪੇਰਾ ਆਵੇ ਤੇ ਉਹ ਬੀਣ ਘਰ ਹੀ ਭੁੱਲਾਵੇ, ਤੇ ਆਪਾਂ ਬੁਲਾ ਤੇ ਲਵਾਂਗੇ, ਫਿਰ ਕਵਾਂਗੇ ਤੇਰਾ ਫਾਇਦਾ ਕੀ, ਬੀਣ ਤੇ ਹੈ ਹੀ ਨੀ ਤੇਰੇ ਕੋਲ। ਤੁਰੇ ਸਪੇਰੇ ਬੜੇ ਫਿਰਦੇ ਨੇ, ਵੀ ਲੋਕਾਂ ਦੇ ਮਨ ਵਾਸ ਚ ਕਰ ਲਾਂਗੇ, ਜੋੜ ਦਿਆਂਗੇ ਸਾਰਿਆਂ ਨੂੰ ਹੀ, ਪਰ ਗੁਰਮੁਖੋ ਬਾਣੀ ਦੀ ਜਿਹੜੀ ਬੀਣ ਆ ਉਹ ਤੇ ਗੁਰਦੁਆਰੀ ਪਈ ਹੈ, ਕੋਲ ਤੇ ਹੈ ਹੀ ਨਹੀਂ। ਅੱਗੋ
ਸਤਨਾਮ,
ਬੀਣ ਘਰ ਹੀ ਭੁੱਲੀ ਫਿਰਦੇ ਆ, ਤੇ ਅਖੇ ਲੋਕਾਂ ਦਾ ਪਾਰ ਉਤਾਰਾ ਕਰ ਦੇਣਾ, ਇੰਜ ਨਹੀਂ ਹੋਣਾ। ਤੇ ਸਾਧ ਸੰਗਤ ਜੀ, ਬਾਣੀ ਦੀ ਬੀਣ ਵਜਾਉਣੀ ਆਉਂਦੀ ਹੋਵੇ, ਜੇ ਵਜਾਉਣੀ ਨਹੀਂ ਆਉਂਦੀ ਫਿਰ ਵੀ ਗੱਲ ਨਹੀਂ ਬਣਨੀ, ਬਾਣੀ ਉਹੀ ਹੈ ਪੜ੍ਹਨੀ ਆਉਂਦੀ ਹੋਵੇ, ਬਾਣੀ ਉਹੀ ਹੈ ਖੁਦ ਵੀ ਕਮਾਈ ਕੀਤੀ ਹੋਵੇ, ਆਪਣਾ ਜੀਵਨ ਹੋਵੇ, ਜੀਵਨ ਵਾਲਿਆਂ ਤੋਂ ਜੀਵਨ ਮਿਲੇਗਾ, ਜਿਹੜਾ ਖੁਦ ਡੁੱਬਿਆ ਫਿਰਦਾ ਦੂਜੇ ਨੂੰ ਕੀ ਤਾਰੂ। ਸਾਧ ਸੰਗਤ ਜੀ, ਅੱਜ ਹੋਵੇ ਕੋਈ ਵਜਾਉਣ ਵਾਲਾ ਜਿਹਨੂੰ ਆਉਂਦੀ ਹੈ ਬੀਣ ਵਜਾਉਣੀ, ਉਹ ਸੱਪ ਨੂੰ ਨਚਾ ਲੈਂਦੇ ਨੇ, ਉਹ ਕੱਢਦੇ ਹੀ ਨਹੀਂ ਸੱਪ ਨੂੰ ਨਚਾ ਵੀ ਲੈਂਦੇ ਆ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਪਤਾ ਨੀ ਕਿੰਨੇ ਕੁ ਜ਼ਹਿਰੀ ਸੱਪ ਕੀਲੇ ਨੇ, ਮਨ ਜ਼ਹਿਰੀ ਸੱਪ ਹੈ। ਮਹਾਂਪੁਰਖਾਂ ਦੀ ਇੱਕ ਵਾਰੀ ਜਿਹਨੇ ਸੰਗਤ ਕਰ ਲਈ, ਉਹ ਸਾਧ ਸੰਗਤ ਪੰਜ ਪੰਜ ਬੋਤਲਾਂ ਸ਼ਰਾਬ ਪੀਣ ਵਾਲੇ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਨ ਲੱਗ ਪੈਂਦੇ ਆ। ਖੁਸ਼
ਵਾਹਿਗੁਰੂ,
ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਨ ਲੱਗ ਪੈਂਦੇ ਆ, ਮਨ ਕੀ ਲਿਆ ਗਿਆ, ਮਨ ਵਸ ਵਿੱਚ ਆ ਗਿਆ, ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਆਉਂਦਾ। ਇਸੇ ਕਰਕੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਵਰਗਾ ਹੋਵੇ ਖਾ ਕੋਈ ਸਫੇਰਾ, ਜਿਹੜਾ ਸਾਡੇ ਮਨਾਂ ਨੂੰ ਜਿੱਤ ਲਵੇ। ਕਿਹੜੀ ਥਾਂ ਜਿੱਥੇ ਉਹਨਾਂ ਦਾ ਵਾਜਾ ਨਹੀਂ ਵੱਜਿਆ? ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਚਰਨਾਂ 'ਚ ਰਹਿੰਦੇ ਸੀ ਨਾ ਜਦੋਂ, ਤੇ ਸਾਰਾ ਸਾਰਾ ਦਿਨ ਸੇਵਾ ਕਰਨੀ, ਜਦੋਂ ਲੱਗਣਾ ਟਾਈਮ ਅੰਦਰ ਇਕੱਲੇ ਹੀ ਬਹਿ ਕੇ ਵਾਜਾ ਵਜਾਉਣ ਲੱਗ ਜਾਂਦੇ, ਇਕੱਲੇ ਹੀ। ਤੇ ਇੱਕ ਦਿਨ ਸੰਤ ਮਹਾਰਾਜ ਆਏ, ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੇ ਖੋਲਿਆ ਦਰਵਾਜ਼ਾ। ਜਦੋਂ ਗਲਵਾਜਾ ਵਜਾਉਂਦਿਆਂ ਨੂੰ ਵੇਖਿਆ ਨਾ ਕੱਲਿਆਂ ਨੂੰ ਹੀ, ਤੇ ਕਹਿੰਦੇ ਈਸ਼ਰ ਸਿਆਂ ਅੱਜ ਵਜਾ ਵਜਾਉਣਾ ਕੱਲਾ, ਸੁਣਦਾ ਕੋਈ ਵੀ ਨਹੀਂ, ਪਰ ਇੱਕ ਦਿਨ ਐਸਾ ਆਏਗਾ ਇਸ ਵਾਜੇ ਨੂੰ ਸੁਣਨ ਵਾਸਤੇ ਦੁਨੀਆ ਤਰਸਿਆ ਕਰੇਗੀ। ਬਚਨ ਵਾਜੇ ਦੁਨੀਆ ਹੀ ਵਜਾਉਂਦੀ ਹੈ, ਪਰ ਸੰਤ ਬਾਬਾ ਈਸ਼ਰ ਸਿੰਘ ਵਰਗਾ ਤੇ ਨਹੀਂ ਵੱਜਦਾ ਕਿਸੇ ਤੋਂ। ਸਾਧ ਸੰਗਤ ਜੀ, ਬੰਸਰੀਆਂ ਬੜੇ ਵਜਾਉਣ ਵਾਲੇ ਆ, ਪਰ ਕ੍ਰਿਸ਼ਨ ਭਗਵਾਨ ਵਰਗੀ ਬੰਸਰੀ ਨਹੀਂ ਵੱਜੀ ਮੁੜ ਕੇ। ਰਬਾਬਾਂ ਸਾਰੇ ਹੀ ਵਜਾਉਂਦੇ ਨੇ, ਪਰ ਮਰਦਾਨੇ ਵਰਗੀ ਰਬਾਬ ਨਹੀਂ ਵੱਜੀ ਕਿਸੇ ਤੋਂ। ਰਬਾਬ ਵੱਜਦੀ ਸੀ ਕੱਲੀ, ਬੰਸਰੀ ਵੱਜਦੀ ਸੀ ਕੱਲੀ। ਸੰਤ ਬਾਬਾ ਈਸ਼ਰ ਸਿੰਘ ਦਾ ਵਾਜਾ ਸੁਣ ਲਓ, ਤਿੰਨੇ ਚੀਜ਼ਾਂ ਇਕੱਠੀਆਂ ਵੱਜਦੀਆਂ ਨੇ। ਆਗੋ ਸਤਨਾਮ। ਮਹਾਂਪੁਰਖ ਗਏ ਇੰਗਲੈਂਡ, ਬਾਹਰੋਂ ਆਏ ਵਾਪਸ, ਸੰਗਤ ਵੀ ਮਗਰੀ ਆ ਗਈ। ਕਹਿੰਦੇ ਉਹ ਕੱਲ੍ਹ ਤੇ ਅਸੀਂ ਆਏ ਹਾਂ, ਤੁਸੀਂ ਵੀ ਆ ਗਏ ਮਗਰੀ। ਕਹਿੰਦੇ ਮਹਾਰਾਜ ਜੀ ਅਸੀਂ ਨਹੀਂ ਸੀ ਆਉਂਦੇ। ਕਿਉਂ? ਅਸੀਂ ਕੱਲ੍ਹ ਨੂੰ ਆਉਂਦੇ ਸੀ, ਤੁਹਾਡੇ ਵਾਜੇ ਨੇ ਮਸਤਾਨੇ ਕਰਤੇ, ਹੁਣ ਤੇ ਉੱਥੇ ਜੀ ਨਹੀਂ ਲੱਗਦਾ ਸਾਡਾ। ਮਹਾਰਾਜ ਕਰਦਾ ਮਸਤਾਨੇ ਦੀ ਵੱਜਦਾ ਜਦੋਂ ਵਾਜਾ, ਅੰਮ੍ਰਿਤ ਛਕਾਤਾ ਸਭ ਨੂੰ। ਅੱਜ ਤੱਕ ਜਿਹੜੇ ਘਰਾਂ ਚ ਗਏ ਆ, 30-30 ਸਾਲ ਹੋ ਗਏ, 40-40 ਸਾਲ ਹੋ ਗਏ ਦਿੱਲੀ ਵਿੱਚ ਮੈਂ ਵੇਖੇ ਨੇ, ਕਹਿਣਗੇ 40 ਸਾਲ ਪਹਿਲਾਂ ਚਰਨ ਪਾ ਕੇ ਗਏ ਸੀ, ਅੱਜ ਤੱਕ ਸਾਡੇ ਘਰ ਚ ਸ਼ਰਾਬ ਨਹੀਂ ਵੜੀ। ਪੁੱਤ ਪੋਤੇ ਅੰਮ੍ਰਿਤਧਾਰੀ ਬਣਾ ਤੇ, ਸਾਰੇ ਪੀੜ੍ਹੀਆਂ ਅੰਮ੍ਰਿਤਧਾਰੀ ਬਣਾ ਤੀਆਂ, ਪਰ ਜਿਹਨੇ ਵਚਨ ਕਮਾ ਲਿਆ, ਜਿਹਨੇ ਮੰਨ ਲਿਆ। ਸੋ ਸਾਧ ਸੰਗਤ ਹੋਵੇ ਕੋਈ ਬਾਣੀ ਦੀ ਵੀਣ ਵਜਾਉਣ ਵਾਲਾ, ਫਿਰ ਗੱਲ ਬਣਦੀ ਹੈ। ਮਨ ਜ਼ਹਿਰੀ ਸੱਪ ਹੈ, ਕਾਬੂ ਆਉਣ ਵਾਲਾ ਨਹੀਂ, ਪਰ ਗੁਰਮਤ ਦੀ ਪਟਾਰੀ ਚ ਪਾ ਤਾ ਫਿਰ ਗੱਲ ਬਣੂ, ਨਹੀਂ ਤੇ ਬੜੀ ਛੇਤੀ ਡੋਲ ਜਾਂਦਾ। ਅੰਮ੍ਰਿਤ ਛਕ ਲਿਆ ਪਰ ਸ਼ਰਾਬ ਦਾ ਠੇਕਾ ਵੇਖਿਆ ਫਿਰ ਡੋਲ ਗਿਆ, ਲੋਕਾਂ ਨੂੰ ਪੀਂਦੇ ਨੂੰ ਵੇਖਿਆ ਫਿਰ ਡੋਲ ਗਿਆ। ਪਰ ਮਰ ਦੀ ਕਿਰਪਾ ਹੋਵੇ, ਜੀਵਨ ਬਣੇ ਸਾਡਾ, ਫਿਰ ਗੱਲ ਬਣੇਗੀ। ਤੇ ਆਓ, ਸਾਡਾ ਫਰਜ਼ ਹੈ ਸਾਰਿਆਂ ਦਾ ਗੁਰਸਿੱਖੀ ਦਾ ਪ੍ਰਚਾਰ ਕਰੀਏ।
ਸੰਤ ਬਾਬਾ ਈਸ਼ਰ ਸਿੰਘ ਨੇ ਪ੍ਰਚਾਰ ਕੀਤਾ, ਕਈ ਉਹਨਾਂ ਦੀਆਂ ਰੀਸਾਂ ਵੀ ਕਰਦੇ ਆ, ਪਰ ਨਹੀਂ ਨਹੀਂ ਉਹ ਤੇ ਉਹੀ ਸਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ। ਉਹਨਾਂ ਦੀ ਕਮਾਈ ਸੀ ਜਿਹੜਾ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਗੁਰੂ ਘਰ ਨਾਲ ਜੋੜਿਆ। ਪਰ ਸਾਧ ਸੰਗਤ ਰੀਸਾਂ ਕਰਕੇ ਗੱਲ ਨਹੀਂ ਬਣਦੀ। ਮੈਨੂੰ ਇੱਕ ਦੋ ਪ੍ਰੇਮੀ ਮਿਲੇ ਉੱਧਰ ਮਲੇਰਕੋਟਲੇ, ਮੈਨੂੰ ਕਹਿੰਦੇ ਜੀ ਤੁਸੀਂ ਰਾੜਾ ਸਾਹਿਬ ਦੀ ਸੰਪਰਦਾ ਚੋਂ ਹੀ ਹੋ। ਮੈਂ ਕਿਹਾ ਕਦੇ ਮੈਂ ਕਿਹਾ ਹੈ? ਕਹਿੰਦਾ ਨਾ ਜੀ ਨਹੀਂ। ਵੈਸੇ ਫਿਰ ਪੁੱਛਿਆ, ਮੈਂ ਕਿਹਾ ਵੀ ਮੈਂ ਸੇਵਾ ਜ਼ਰੂਰ ਕੀਤੀ ਹੈ ਉੱਥੇ, ਪਰ ਰਾੜਾ ਸਾਹਿਬ ਦੀ ਸੰਪਰਦਾ ਤੇ ਬਹੁਤ ਉੱਚੀ ਹੈ, ਤੇ ਰਾੜਾ ਸਾਹਿਬ ਦੀ ਸੰਪਰਦਾ ਦਾ ਪਤਾ ਕਿਵੇਂ ਲੱਗਦਾ ਹੈ? ਰਾੜਾ ਸਾਹਿਬ ਦੀ ਸੰਪਰਦਾ ਦੀ ਕੀ ਪਛਾਣ ਹੈ? ਬਿਸੰਤ ਮਹਾਰਾਜ ਵਰਗੀ ਐਨਕਾਂ ਲਾ ਕੇ ਬਣਜੂ ਕੋਈ ਰਾੜੇ ਵਾਲਾ, ਜਾਂ ਉਹੋ ਜਿਹੇ ਕੱਪੜੇ ਪਾ ਕੇ ਬਣਜੂ, ਜਾਂ ਉਹੋ ਜਿਹਾ ਬਾਜਾ ਲਿਆ ਕੇ, ਜਾਂ ਉਹੋ ਜਿਹੀ ਢੋਲਕੀ ਉਹੋ ਜਿਹੇ ਚਿਮਟੇ ਵਜਾ ਕੇ ਬਣਜੂ ਕੋਈ ਉਹਨਾਂ ਵਰਗਾ? ਨਹੀਂ ਨਹੀਂ, ਉਹਦਾ ਪਤਾ ਤੇ ਗੁਣਾ ਤੋਂ ਲੱਗਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਣਾ ਤੋਂ ਉਹਨਾਂ ਦਾ ਜੀਵਨ ਕੀ ਸੀ ਤੇ ਸਾਡਾ ਜੀਵਨ ਕੀ ਹੈ, ਫਿਰ ਪਤਾ ਲੱਗਣਾ ਸੀ। ਹਾਂ ਉਸ ਰਾਹ ਤੇ ਤੁਰਨ ਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚੋਂ ਕਹਾਉਣ ਦੇ ਲਾਇਕ ਹਾਂ, ਉਹਦਾ ਪਤਾ ਤੇ ਆਪਣੇ ਅੰਦਰ ਝਾਤੀ ਮਾਰ ਕੇ ਲੱਗਣਾ। ਲਿਖਾਉਣ ਦੀ ਕਿਹੜੀ ਗੱਲ ਹੈ, ਸਾਰੀ ਦੁਨੀਆ ਹੀ ਲਿਖਾ ਲੇ ਵੀ ਰਾੜਾ ਸਾਹਿਬ ਦੀ ਸੰਪਰਦਾ ਚੋਂ ਹੀ ਹੈ। ਸੋ ਉਹਦਾ ਪਤਾ ਤੇ ਗੁਣਾ ਤੋਂ ਲੱਗੇਗਾ। ਸੋ ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਨੇ ਬੜਿਆਂ ਨੂੰ ਗੁਰੂ ਘਰ ਨਾਲ ਜੋੜਿਆ, ਤੇ ਆਓ ਆਪਣਾ ਸਾਰਿਆਂ ਦਾ ਫਰਜ਼ ਹੈ। ਇਹ ਫਰਜ਼ ਕੋਈ ਇਹ ਨਹੀਂ ਹੁੰਦਾ ਕਿ ਜਿਹੜੇ ਚੋਲੇ ਪਾਈ ਫਿਰਦੇ ਨੇ ਇਹੀ ਜੋੜਨਗੇ, ਆਪਣਾ ਸਾਰਿਆਂ ਦਾ ਫਰਜ਼ ਹੈ। ਮੈਂ ਇੱਕ ਬੇਨਤੀ ਕਰਾਂ, ਅੱਜ ਆਪਾਂ ਵੇਖਦੇ ਹਾਂ ਤੁਹਾਡੇ ਸਾਹਮਣੇ ਹੈ ਕਿ ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦਾ ਹੈ। ਕਈ ਵਾਰੀ ਮੇਰਾ ਸਰੀਰ ਠੀਕ ਨਹੀਂ ਰਹਿੰਦਾ, ਕਈ ਵਾਰੀ ਦੀਵਾਨ ਡਬਲ ਤੋਂ ਮੈਂ ਸਿੰਗਲ ਕਰ ਦਿੰਦਾ ਵੀ ਇੱਕ ਦੀਵਾਨ ਰੋਜ਼, ਫਿਰ ਵੀ ਮਾਤਾ ਦੀ ਕਿਰਪਾ ਦਾ ਸਦਕਾ 5-6 ਹਜ਼ਾਰ ਇੱਕ ਮਹੀਨੇ ਵਿੱਚ ਅੰਮ੍ਰਿਤ ਛਕਦਾ ਹੀ ਹੈ ਪ੍ਰਾਨੀ, ਮਾਤਾ ਦੀ ਕਿਰਪਾ ਹੈ। ਪਰ ਧਿਆਨ ਦਿਓ ਸਾਧ ਸੰਗਤ ਜੀ, 5-6 ਹਜ਼ਾਰ ਪ੍ਰਾਨੀ ਅੰਮ੍ਰਿਤ ਛਕਦਾ ਹੈ, ਪਰ ਕਈ ਐਸੇ ਹੁੰਦੇ ਨੇ। ਹੁਣ ਸਾਨੂੰ ਐਸੀ ਗੱਲ ਕੋਈ ਨਹੀਂ ਕਿ ਮਹਾਰਾਜ ਦੀ ਕਿਰਪਾ ਨਾਲ ਇਹ ਜਿਵੇਂ ਵੀ ਜਥਾ ਚੱਲਦਾ ਚੱਲਣਾ ਤੇ ਇਸੇ ਤਰ੍ਹਾਂ ਮਹਾਰਾਜ ਦੀ ਬਖਸ਼ਿਸ਼ ਹੈ, ਪਰ ਬਾਹਰਲਿਆਂ ਨੂੰ ਤੇ ਕੀ ਕਹਿਣਾ। ਕਈ ਏਜੰਸੀਆਂ ਐਸੀਆਂ ਨੇ, ਹੁਣ ਇੱਥੇ ਜੇ ਕੋਈ ਆਵੇ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ ਹੈ, ਲੱਖਾਂ ਦੀ ਤਾਦਾਦ ਵਿੱਚ, ਕਿਸੇ ਨੇ ਟਰੱਕ ਨਹੀਂ ਭੇਜੇ, ਕਿਸੇ ਨੇ ਟਰਾਲੀਆਂ ਨਹੀਂ ਭੇਜੀਆਂ, ਆਈ ਤੇ ਸੰਗਤ ਆਪੇ ਹੀ ਹੈ ਨਾ। ਹੁਣ ਕਈ ਸਾਡੇ ਮੇਰੇ ਵਰਗੇ ਹੀ ਜਿਹੜੇ ਕਹਿੰਦੇ ਅਸੀਂ ਬੜੇ ਸਿੱਖ ਹੈ, ਉਹ ਅੰਦਰੋਂ ਅੰਦਰ ਈਰਖਾ ਕਰਦੇ ਨੇ, ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ ਹੈ। ਹੁਣ ਜਿੰਨੀ ਇੱਥੇ ਸੰਗਤ ਆਈ ਬੈਠੀ ਹੈ, ਜੇ ਕੋਈ ਸੰਗਤ ਨੂੰ ਵੇਖ ਕੇ ਈਰਖਾ ਕਰੇ ਵੀ ਇੰਨਾ ਇਕੱਠ ਕਿਉਂ ਹੋ ਗਿਆ ਜੀ, ਹੁਣ ਕੋਈ ਇਸ਼ਤਿਹਾਰ ਲੱਗੇ ਨੇ ਸਿਰਫ ਇਸ਼ਤਿਹਾਰਾਂ ਤੋਂ ਜਿੱਥੇ ਜਿੱਥੇ ਸੰਗਤ ਨੂੰ ਪਤਾ ਲੱਗਾ ਸਾਰੇ ਆ ਕੇ, ਪਰ ਕਈ ਸਾਡੀਆਂ ਹੀ ਸੰਸਥਾਵਾਂ ਜਿਹੜੀਆਂ ਆਪਣੇ ਆਪ ਨੂੰ ਬੜੇ ਕਹਾਉਂਦੇ ਆ ਉਹੀ ਵਿੱਚੇ ਵਿੱਚ ਵਿਰੋਧਤਾ ਕਰਦੇ ਨੇ, ਅੰਮ੍ਰਿਤ ਸੰਚਾਰ ਦੀ ਵੀ ਵਿਰੋਧਤਾ ਕਰਦੇ ਨੇ। ਲਓ ਜੀ ਇਹਨਾਂ ਦਾ ਕਿਆ ਫਾਇਦਾ, ਇੰਨਿਆਂ ਨੂੰ ਅੰਮ੍ਰਿਤ ਛਕਾਉਣ ਦਾ ਕਿਆ ਫਾਇਦਾ? ਗੁਰਮੁਖੋ, ਜੇ 500 ਛਕਦਾ ਦੇ ਵਿੱਚੋਂ 300 ਵੀ ਪੱਕਾ ਰਹਿ ਜਾਂਦਾ ਕਿਤੇ ਛੋਟੀ ਪ੍ਰਾਪਤੀ ਹੈ, 300 ਦਾ ਵੀ ਜੀਵਨ ਬਣ ਸਕਦਾ। ਸਾਰੇ ਯਤਨ ਕਰੋ। ਹੁਣ ਕਈ ਪ੍ਰਚਾਰਕ ਕੱਲ੍ਹ ਇੱਕ ਕਹਿੰਦੇ ਜੀ ਸ਼ਰਤ ਲਾਈ ਕਿਸੇ ਬੰਦੇ ਨੇ, ਉਹ ਕਹਿੰਦਾ ਜੀ ਬਾਬਿਆਂ ਨੇ 1,00,000 ਰੁਪਈਆ ਮੰਗਿਆ ਕਿ ਜੀ ਇੱਕ ਦੀਵਾਨ ਦਾ। ਸੁਹਾਣੇ ਵਾਲਿਆਂ ਨੂੰ ਕਹਿੰਦੇ ਨੇ ਵੀ ਸਾਨੂੰ ਤੇ ਭਾਈ 1,00,000 ਰੁਪਈਆ ਦਿਓਗੇ ਤੇ ਫੇਰ ਆਵਾਂਗੇ, ਤੇ ਸਾਧ ਸੰਗਤ ਤੋਂ ਬੰਦਾ ਕੋਈ ਸੰਗਤ ਨੂੰ ਮਿਲਿਆ, ਉਹ ਸ਼ਰਤ ਲਾਉਣ ਨੂੰ ਤਿਆਰ ਹੋ ਗਿਆ, ਕਹਿੰਦਾ ਮੈਂ 50,000 ਦੀ ਸ਼ਰਤ ਲਾਉਣਾ। ਕਹਿੰਦਾ ਇਹ ਗੱਲ ਇਸ ਤਰ੍ਹਾਂ ਹੀ ਹੈ, ਭਾਵ ਮੇਰੇ ਕਹਿਣ ਦਾ ਇੰਨਾ ਹੈ ਵੀ ਕਈ ਐਸੇ ਨੇ ਜਿਹੜੇ ਸਾਡੇ ਹੀ ਗਲਤ ਪ੍ਰਚਾਰ ਕਰਦੇ ਨੇ ਬਾਹਰ। ਕੋਈ ਐਸਾ ਨਹੀਂ ਕਹਿ ਸਕਦਾ ਕਿ ਕਿਸੇ ਨੂੰ ਕਿਹਾ ਹੋਵੇ ਸਾਨੂੰ 25,000 ਦੇ ਜੀ ਜਾਂ 50,000 ਦੇ ਦੀ, ਨਹੀਂ ਨਹੀਂ ਐਸਾ ਕੋਈ ਨਹੀਂ। ਸੋ ਸਾਧ ਸੰਗਤ ਆਪਣੀ ਮਰਜ਼ੀ ਨਾਲ ਸੰਗਤ ਕੋਈ ਕੱਖ ਕੋਈ ਲੱਖ ਜੋ ਸੰਗਤ ਦੀ ਮਰਜ਼ੀ ਹੁੰਦੀ ਹੈ ਉਹ ਸੰਗਤ ਆਪਣੀ ਮਰਜ਼ੀ ਨਾਲ ਸੇਵਾ 'ਚ ਹਿੱਸਾ ਪਾਉਂਦੀ ਹੈ ਕਿਸੇ ਤੋਂ ਮੰਗਿਆ ਨਹੀਂ ਜਾਂਦਾ ਕੁਛ ਔਰ ਇਹ ਪਿਆਰ ਹੈ ਆਪ ਜੀ ਦਾ ਜਿਹੜਾ ਮੈਂ ਤੇ ਆਪ ਕਈ ਵਾਰੀ ਹੈਰਾਨ ਹੁੰਦਾ ਹੈ ਵੀ ਇੰਨੀ ਸੰਗਤ ਆਈ ਕਿੱਥੋਂ ਹੈ ਹੁਣ ਇਹ ਇਲਾਕੇ ਦੀ ਸੰਗਤ ਹੈ ਇੱਥੇ ਇਲਾਕੇ ਦੀ ਸੰਗਤ ਨਹੀਂ ਕਹਿ ਸਕਦੇ ਇਹਨੂੰ ਆਪਾਂ ਇੱਥੇ ਸਾਰੇ ਇਲਾਕਿਆਂ ਵਿੱਚੋਂ ਸੰਗਤਾਂ ਆਈਆਂ ਹੋਈਆਂ ਨੇ ਸਾਰੇ ਇਲਾਕਿਆਂ ਦੇ ਵਿੱਚੋਂ ਕੋਈ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਟਰਾਲੀ ਆਈ ਹੈ ਕਿਹੜੇ ਜ਼ਿਲ੍ਹੇ ਵਿੱਚੋਂ ਬੱਸ ਭਰ ਕੇ ਆਈ ਹੈ ਕਿਹੜੇ ਜ਼ਿਲ੍ਹੇ ਵਿੱਚੋਂ ਗੱਡੀ ਆਈ ਹੈ ਜਿੰਨੀ ਜਗ੍ਹਾ ਦੇ ਵਿੱਚ ਸਾਰੀ ਦੀ ਸਾਰੀ ਭਰੀ ਹੋਈ ਬੇਅੰਤ ਸੰਗਤ ਦਾ ਇਕੱਠ ਹੈ ਗੁਰਮੁਖੋ ਖੁਸ਼ ਹੋਇਆ ਕਰੋ ਕਿ ਸਾਡੀ ਸਿੱਖੀ ਦਿਨ ਪਰ ਦਿਨ ਪ੍ਰਫੁੱਲਤ ਹੋ ਰਹੀ ਹੈ ਪਰ ਅਸੀਂ ਖੁਦ ਹੀ ਈਰਖਾ ਕਰਦੇ ਹਾਂ ਆਪ ਹੀ ਜਲਸੀ ਕਰਦੇ ਹਾਂ ਨਹੀਂ ਨਹੀਂ ਜਿਹਦੇ ਅੰਦਰ ਤੇ ਸਿੱਖੀ ਪ੍ਰਤੀ ਪਿਆਰ ਹੋਏਗਾ ਉਹ ਤੇ ਕਹੇਗਾ ਬੜੀ ਚੰਗੀ ਗੱਲ ਹੈ ਤੇ ਜਿਹੜਾ ਕਹਿੰਦਾ ਮੇਰੀ ਵੀ ਵਡਿਆਈ ਹੋਵੇ ਬਸ ਉਹ ਕਵੇਗਾ ਲਓ ਜੀ ਕੀ ਫਾਇਦਾ ਇੰਨੇ ਇਕੱਠ ਦਾ ਫਾਇਦਾ ਕਿਉਂ ਨਹੀਂ ਕੀ ਪਤਾ ਕਿੰਨਿਆਂ ਕਿੰਨੇ ਸ਼ਰਾਬ ਛੱਡ ਦੇਣੀ ਹੈ ਹੁਣ 500 ਦੇ ਨਾਮ ਆਏ ਨੇ ਕੱਲ ਨੂੰ ਕੀ ਪਤਾ ਕਿੰਨਿਆਂ ਦਾ ਜੀਵਨ ਬਣੇਗਾ ਕਿੰਨਿਆਂ ਕਿੰਨੇ ਤੰਬਾਕੂ ਛੱਡ ਦੇਣਾ ਕਿੰਨੇ ਕੁ ਭਰਾਵਾਂ ਨੇ ਕੇਸ ਦਾੜੀਆਂ ਰੱਖ ਲੈਣੇ ਨੇ ਕੋਈ ਪਤਾ ਹੈ ਕਿੰਨਿਆਂ ਦਾ ਜੀਵਨ ਸੁਧਰੇਗਾ ਇਹ ਸਤਿਗੁਰਾਂ ਨੇ ਕਿਰਪਾ ਕਰਨੀ ਹੈ ਆਓ ਜਿਹੜੇ ਗੁਰਮਤ ਵਿੱਚ ਰੰਗੇ ਨੇ ਉਹਨਾਂ ਨੂੰ ਤੇ ਖੁਸ਼ੀ ਹੁੰਦੀ ਹੈ ਪਰ ਜਿਹੜੇ ਉੱਪਰੋਂ ਉੱਪਰੋਂ ਦਿਖਾਵੇ ਮਾਤਰੀ ਸਿੱਖੀ ਲਈ ਫਿਰਦੇ ਨੇ ਉਹਨਾਂ ਨੂੰ ਦੁੱਖ ਲੱਗਦਾ ਸੋ ਆਓ ਸਾਰੇ ਰਲ ਕੇ ਉੱਦਮ ਕਰੀਏ ਗੁਰਮੁਖੋ ਮੈਂ ਅੱਗੇ ਬੜੀ ਵਾਰੀ ਬੇਨਤੀ ਦੀਵਾਨਾਂ 'ਚ ਕਰਦਾ ਹੈ ਪ੍ਰਚਾਰ ਕਰੇਗਾ ਇੱਕ ਜੇ ਪ੍ਰਚਾਰਕ ਇੱਕ ਹੈ ਨਾ ਉਹਨੂੰ ਖਤਮ ਕਰਨ ਵਾਲੇ ਹਜ਼ਾਰਾਂ ਪੈਦਾ ਹੋ ਜਾਣਗੇ ਬੜੇ ਜਿਹੜੇ ਵਿੱਚੇ ਵਿੱਚ ਵਿਰੋਧਤਾ ਕਰਨਗੇ ਸਾਡੇ ਸਿੱਖ ਵਿਰੋਧਤਾ ਕਰਨਗੇ ਕਿਰਪਾਨਾਂ ਵਾਲੇ ਵਿਰੋਧਤਾ ਕਰਨਗੇ ਚੋਲਿਆਂ ਵਾਲੇ ਵਿਰੋਧਤਾ ਕਰਨਗੇ ਦੂਜਿਆਂ ਨੇ ਤੇ ਕਰਨੀ ਹੋਈ ਹੈ ਇੱਕ ਪ੍ਰਚਾਰਕ ਪ੍ਰਚਾਰ ਕਰੇ ਬੰਦ ਕਰਨ ਵਾਲੇ ਬੜੇ ਹੋਣਗੇ ਕਰ ਵੀ ਦਿੰਦੇ ਨੇ ਐਸੀ ਗੱਲ ਵੀ ਕੋਈ ਨਹੀਂ ਬੜੇ ਪ੍ਰਚਾਰਕ ਜੰਮੇ ਜਿਹੜੇ ਲੋਕਾਂ ਨੇ ਨਹੀਂ ਚੱਲਣ ਬੰਦ ਕਰ ਦਿੱਤੇ ਸਭ ਮੇਰੇ ਕਹਿਣ ਦਾ ਮਤਲਬ ਇਹ ਹੈ ਗੁਰਮੁਖੋ ਸਾਰੇ ਪ੍ਰਚਾਰਕ ਬਣੋ ਸਾਰੇ ਜੇ ਸਾਡੀ ਗਿਣਤੀ ਸਿੱਖਾਂ ਦੀ 3 ਕਰੋੜ ਦੀ ਹੈ ਨਾ ਤੇ ਜੇ ਸਾਰੇ ਦੇ ਸਾਰੇ ਪ੍ਰਚਾਰਕ ਬਣ ਜਾਈਏ ਨਾ ਅਸੀਂ ਸਾਰੀ ਦੁਨੀਆਂ ਨੂੰ ਅੰਮ੍ਰਿਤ ਛਕਾ ਸਕਦੇ ਸਾਰੇ ਇੱਕ ਦਾ ਫਰਜ਼ ਨਹੀਂ ਜਿਹਨੇ ਅੰਮ੍ਰਿਤ ਛਕਿਆ ਉਹ ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ 5 ਨੂੰ ਹੋਰ ਅੰਮ੍ਰਿਤ ਛਕਾਓ ਘੱਟ ਤੋਂ ਘੱਟ ਸਾਰੇ ਜਣੇ ਪ੍ਰਚਾਰ ਕਰਿਆ ਕਰੋ ਇਹ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਕਿੱਥੇ ਕਿੱਥੇ ਤੱਕ ਪਹੁੰਚਾਵਾਂਗੇ ਇਕੱਲੇ ਇਕੱਲੇ ਘਰ ਜਾ ਕੇ ਮੈਂ ਬੇਨਤੀਆਂ ਨਹੀਂ ਕਰ ਸਕਦਾ ਇਕੱਲੇ ਇਕੱਲੇ ਨੂੰ ਮੈਂ ਅਰਜ਼ ਨਹੀਂ ਕਰ ਸਕਦਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਕਈ ਤੇ ਹੁਣ ਘਰਾਂ 'ਚ ਹੀ ਸੁੱਤੇ ਨੇ ਉਹਨਾਂ ਨੂੰ ਕੀ ਕਹੀਏ ਤੁਸੀਂ ਜੇ ਘਰ ਤੋਂ ਪ੍ਰਚਾਰ ਆਰੰਭ ਕਰੋਗੇ ਫਿਰ ਹੋਏਗਾ ਸਾਰੇ ਯਤਨ ਕਰੋ ਸਾਰੇ ਸਾਥ ਦਿਓ ਸਾਰੇ ਰਲ ਕੇ ਤੁਰੋ ਆਓ ਦਿਨ ਰਾਤ ਇਹ ਜਿਹੜਾ ਮਹਾਰਾਜ ਕਿਰਪਾ ਕਰਕੇ ਗਏ ਨੇ ਸਾਨੂੰ ਖਾਲਸਾ ਪੰਥ ਮਾਰਨ ਨੇ ਸਜਾਇਆ ਇੱਕ ਵੱਖਰਾ ਰਾਹ ਵਿਖਾਇਆ ਉਸ ਰਾਹ ਉੱਤੇ ਆਪ ਤੁਰੀਏ ਤੇ ਹੋਰਨਾਂ ਨੂੰ ਤੋਰੀਏ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਸਾਰੇ ਕਮਰ ਕੱਸੇ ਕਰੀਏ ਫਿਰ ਗੱਲ ਬਣੇਗੀ ਸੋ ਦਾਸ ਦਾ ਸਰੀਰ ਠੀਕ ਨਹੀਂ ਕੱਲ ਵੀ ਠੀਕ ਨਹੀਂ ਸੀ ਮੈਂ ਹਾਜ਼ਰੀ ਨਹੀਂ ਭਰ ਸਕਿਆ ਅੱਜ ਵੀ ਬੜੀ ਮੁਸ਼ਕਲ ਮੈਂ ਤੁਹਾਡੇ ਚਰਨਾਂ 'ਚ ਆਇਆ ਸੋ ਕੱਲ ਦਾ ਇੱਥੋਂ ਦਾ ਦੀਵਾਨ ਬਾਕੀ ਹੈ ਬਹੁਤ ਸੰਗਤ ਹੈ ਮੈਨੂੰ ਲੱਗਦਾ ਵੀ ਕੱਲ ਨੂੰ ਆਪਣੇ ਤੋਂ ਨਾ ਕਿਤੇ ਬੈਠਣ ਨੂੰ ਸੰਗਤ ਨਹੀਂ ਜਗ੍ਹਾ ਨਹੀਂ ਮਿਲੇਗੀ ਸੰਗਤ ਤੇ ਅੱਜ ਹੀ ਬਹੁਤ ਜ਼ਿਆਦਾ ਹੈ ਪਰ ਕੱਲ ਨੂੰ ਇੱਥੇ ਜਗ੍ਹਾ ਨਹੀਂ ਮਿਲਣੀ ਮੇਰੇ ਖਿਆਲ ਵਿੱਚ ਅੱਜ 6-7 ਕਿੱਲੇ ਵਿੱਚ ਸੰਗਤ ਬੈਠੀ ਹੋਈ ਹੈ ਤੇ ਕੱਲ੍ਹ ਨੂੰ ਹੋਰ ਵੀ ਸੰਗਤ ਵੱਧ ਜਾਣੀ ਹੈ ਸਾਉਂਡ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਪ੍ਰਬੰਧ ਕਰ ਦਿਓ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਹੋਰ ਵੀ ਰਲ ਮਿਲ ਕੇ ਉਪਰਾਲਾ ਕਰੋ ਇਕੱਠ ਸੰਗਤ ਦਾ ਬਹੁਤ ਜ਼ਿਆਦਾ ਹੈ ਸੰਗਤ ਨੂੰ ਸਾਂਭਣਾ ਵੀ ਬਹੁਤ ਮੁਸ਼ਕਲ ਹੈ ਇੰਨੇ ਇਕੱਠ ਨੂੰ ਪਰ ਮੈਂ ਧੰਨ ਸਮਝਦਾ ਧੰਨ ਭਾਗ ਨੇ ਸਾਡੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ ਹੈ ਇੱਕ ਵੀ ਬੱਚੇ ਦੇ ਵੀ ਬੋਲਣ ਦੀ ਆਵਾਜ਼ ਨਹੀਂ ਆਉਂਦੀ ਇੰਨੀ ਸੰਗਤ ਟਿਕਾ ਹੋਣਾ ਬਹੁਤ ਔਖਾ ਹੈ ਇੰਨੀ ਸੰਗਤ ਸ਼ਾਂਤ ਹੋਣੀ ਬਹੁਤ ਔਖੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਇਕਾਗਰਤਾ ਬਣਾ ਕੇ ਬੈਠੇ ਹੋ ਮਹਾਰਾਜ ਨੇ ਕਿਰਪਾ ਕੀਤੀ ਆਓ ਕੱਲ ਦਾ ਦੀਵਾਨ ਆਪਣਾ ਬਾਕੀ ਹੈ ਅੱਜ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਮੈਂ ਤੁਹਾਡੇ ਚਰਨਾਂ 'ਚ ਪੂਰਾ ਸਮਾਂ ਹਾਜ਼ਰੀ ਨਹੀਂ ਭਰ ਸਕਿਆ ਪੂਰਾ ਆਨੰਦ ਨਹੀਂ ਲੈ ਸਕੀਆਂ ਸੰਗਤਾਂ ਕੱਲ ਨੂੰ ਆਪਾਂ
ਕੋਈ ਇਤਿਹਾਸ ਦੀ ਵਿਚਾਰ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਕਰਾਉਣਗੇ ਸੋ ਬੇਨਤੀ ਹੈ ਭਾਈ ਕੱਲ ਦੇ ਦੀਵਾਨ ਵਿੱਚ ਸਾਰਿਆਂ ਨੇ ਵੱਧ ਚੜ੍ਹ ਕੇ ਲਾਹਾ ਲੈਣਾ ਗੁਰਦੁਆਰਾ ਸਿੰਘ ਸ਼ਹੀਦਾਂ ਇੱਥੇ ਜਿਹੜਾ ਸਾਹਮਣੇ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੁਣ ਧਿਆਨ ਦਿਓ ਭਾਈ ਮਨ ਰੂਪੀ ਜ਼ਹਿਰੀ ਸੱਪ ਕਿਤੇ ਡੰਗ ਨਾ ਮਾਰੇ ਵੀ ਚੱਲੀਏ ਜਿੰਨਾ ਚਿਰ ਮਹਾਰਾਜ ਦੇ ਸਰੂਪ ਇੱਥੇ ਨੇ ਉਹਨਾਂ ਚਿਰ ਉੱਠਣਾ ਨਹੀਂ ਕਿਸੇ ਨੇ ਧਿਆਨ ਦਿਓ ਉਹ ਉੱਠ ਕੇ ਜਾ ਸਕਦਾ ਜਿਹਦਾ ਮਨ ਨਾਲ ਪ੍ਰੇਮ ਹੀ ਨਹੀਂ ਪਰ ਜਿਹਦਾ ਗੁਰੂ ਗ੍ਰੰਥ ਸਾਹਿਬਾਨ ਨਾਲ ਪਿਆਰ ਹੈ ਉਹ ਉਦੋਂ ਉੱਠੇਗਾ ਜਦੋਂ ਸਤਿਗੁਰੂ ਚੱਲੇ ਜਾਣਗੇ ਸਤਿਗੁਰਾਂ ਤੋਂ ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਵੀ ਸਤਿਗੁਰਾਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ ਜਾਣਗੇ ਸਾਰੀਆਂ ਸੰਗਤਾਂ ਦੀ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਹੈ ਪਹਿਲਾਂ ਨਹੀਂ ਕਿਸੇ ਨੇ ਜਾਣਾ ਬੇਨਤੀ ਪ੍ਰਵਾਨ ਕਰਿਓ ਬਾਕੀ ਬੇਨਤੀ ਹੈ ਅੰਮ੍ਰਿਤ ਛਕਣ ਵਾਲੇ ਸ਼ਾਮ ਨੂੰ 6 ਵਜੇ ਗੁਰਦੁਆਰਾ ਸਿੰਘ ਸ਼ਹੀਦਾਂ ਪਹੁੰਚ ਜਾਣ 500 ਤੋਂ ਉੱਪਰ ਨਾਮ ਆਏ ਨੇ ਤੇ ਹੋਰ ਵੀ ਵੱਧ ਤੋਂ ਵੱਧ ਸੰਗਤਾਂ ਨਾਮ ਲਿਖਾਓ ਮਨ ਬਣਾਓ ਕੱਲ ਨੂੰ ਕਾਫੀ ਵੱਡੀ ਤਾਦਾਦ ਵਿੱਚ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜੀਏ ਸਿੰਘ ਸਜੀਏ ਆਪਣਾ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ ਇਸ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
ਸੁਰ ਨਰ ਮੁਨ ਜਨ ਖੋਜਦੇ ਸੁਰ ਨਰ ਮੁਨ ਜਨ ਖੋਜਦੇ
ਅੰਮ੍ਰਿਤ ਗੁਰ ਤੇ
ਪਾਇਆ
ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਲੈ ਖੁੱਲ ਜਾਂਦੀਆਂ ਤੁਸੀਂ ਕਹੋਗੇ ਖੁੱਲੀਆਂ ਹੀ ਨੇ ਨਹੀਂ ਨਹੀਂ ਇਹ ਅੱਖਾਂ ਨਹੀਂ ਗਿਆਨ ਰੂਪੀ ਨੇਤਰ ਖੁੱਲਣਗੇ ਇਹਨਾਂ ਨਾਲ ਸੰਸਾਰ ਦਿਸਦਾ ਉਹਨਾਂ ਨਾਲ ਨਿਰੰਕਾਰ ਦਿਸਦਾ ਗਿਆਨ ਦੇ ਨੇਤਰ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਖੁੱਲਦੇ ਸੋ ਆਓ ਕਿਤੇ ਐਵੇਂ ਹੀ ਨਾ ਦੁਨੀਆਂ ਵਿੱਚੋਂ ਚਲੇ ਜਾਈਏ ਸੁੱਤੇ ਹੀ ਨਾ ਰਹਿ ਜਾਈਏ ਗਿਆਨ ਦੀਆਂ ਅੱਖਾਂ ਖੁੱਲਣ ਹੀ ਨਾ ਕਿਤੇ
पहला कुट कर आसो का खुल जानिया
कीर्तन भेटा देने वाले इतने सिर ना चुकाउन ध्यान देना जरा ते सब तो वड्डी भेटा दो अमर छकन वास्ते मन बनाओ ये सब तो वड्डी भेट है पिता गुरु माता गुजरी सारा सरबंस बुरा साडे उतो वारे एक भी ना रखे आजी संगे एक भी ना रखे आजी
Oh,